ਹਾਜ਼ਰਾਂ ਹਜ਼ੂਰ ਜ਼ਾਹਿਰਾਂ ਜ਼ਹੂਰ ਸਰਬ ਕਲਾਂ ਭਰਪੂਰ ਚਵਲ ਤਖਤ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਆਤਮਕ ਲੇਖਣੀਆਂ ਗੁਰਬਾਣੀ ਦੇ ਆਧਾਰ 'ਤੇ ਅੱਜ ਜੋ ਵਿਸ਼ਾ ਲੈ ਕੇ ਅਸੀਂ ਹਾਜ਼ਰ ਹੋਏ ਹਾਂ, ਉਹ ਸ਼ਬਦ ਦਾ ਵਿਸ਼ਾ ਹੈ ਜੀ। ਬੜਾ ਡੂੰਘਾ, ਬੜਾ ਸੂਖਮ ਜਿਹਾ ਵਿਸ਼ਾ ਹੈ। ਆਓ ਪਿਆਰ ਅਤੇ ਧਿਆਨ ਨਾਲ ਅਤੇ ਇਕਾਗਰਤਾ ਨਾਲ ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ। ਸ਼ਬਦ ਭਾਗ 6। ਹਨੇਰੇ ਦੀ ਕੋਈ ਹਸਤੀ ਨਹੀਂ ਹੈ, ਹਨੇਰੇ ਦੀ ਕੋਈ ਹਸਤੀ ਨਹੀਂ ਹੈ, ਸੂਰਜ ਦੀ ਅਣਹੋਂਦ ਵਿੱਚ ਹੀ ਹਨੇਰਾ ਹੁੰਦਾ ਹੈ। ਹਨੇਰੇ ਵਿੱਚ ਅਨੇਕਾਂ ਤਕਲੀਫਾਂ, ਠੋਕਰਾਂ, ਭੁਲੇਖੇ, ਦੁੱਖ ਕਲੇਸ਼ ਆਦਿ ਹੁੰਦੇ ਹਨ। ਇਸ ਤੋਂ ਇਲਾਵਾ ਹਨੇਰੇ ਵਿੱਚ ਮੱਛਰ, ਕੀੜੇ, ਠੂਏ, ਸੱਪ, ਅਨੇਕਾਂ ਹਾਨੀਕਾਰਕ ਜੀਵ ਜੰਤੂ ਪਲਦੇ ਹਨ। ਉਹ ਆਪਣਾ ਦਾਓ ਲਾ ਕੇ ਮਨੁੱਖ ਨੂੰ ਡੰਗ ਮਾਰਦੇ ਹਨ। ਇਹ ਸਭ ਦੁੱਖ ਕਲੇਸ਼ ਇਸ ਲਈ ਹਨ ਕਿਉਂਕਿ ਮਨੁੱਖ ਨੂੰ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਮਨੁੱਖ ਚਾਨਣ ਵਿੱਚ ਠੋਕਰਾਂ, ਭੁਲੇਖਿਆਂ, ਡੰਗ ਆਦਿ ਤੋਂ ਬਚ ਸਕਦਾ ਹੈ। ਹਾਂਜੀ, ਮਨੁੱਖ ਚਾਨਣ ਵਿੱਚ ਠੋਕਰਾਂ, ਭੁਲੇਖਿਆਂ, ਡੰਗ ਆਦਿ ਤੋਂ ਬਚ ਸਕਦਾ ਹੈ। ਪ੍ਰਕਾਸ਼ ਦੀ ਹੋਂਦ ਵਿੱਚ ਜੇ ਕੋਈ ਜੀਵ ਜੰਤੂ ਅਚਨਚੇਤ ਹਮਲਾ ਕਰੇ ਤਾਂ ਉਸਦਾ ਵੀ ਮੁਕਾਬਲਾ ਕਰ ਸਕਦਾ ਹੈ ਜੀਵ, ਕਦੋਂ? ਜਦੋਂ ਉਹ ਚਾਨਣ ਵਿੱਚ ਹੁੰਦਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ ਜਾਂ ਮਾਇਕੀ ਭਰਮ ਦੇ ਹਨੇਰ ਵਿੱਚ ਸਾਡੇ ਮਨ, ਤਨ, ਬੁੱਧੀ ਉੱਤੇ ਅਗਿਆਨਤਾ ਰੂਪੀ ਸੂਖਮ ਕੁੱਪ ਹਨੇਰਾ ਛਾਇਆ ਰਹਿੰਦਾ ਹੈ, ਜੋ ਕਿ ਉੱਪਰ ਦੱਸੇ ਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਹੈ। ਹਾਂਜੀ, ਇਹ ਜੋ ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ ਇਹ ਮਾਇਕੀ ਭਰਮ ਭੁਲਾਵੇ ਦਾ ਜੋ ਹਨੇਰਾ ਹੈ, ਇਹ ਸਾਡੇ ਮਨ, ਤਨ, ਬੁੱਧੀ ਉੱਤੇ ਅਗਿਆਨਤਾ ਰੂਪੀ ਸੂਖਮ ਕੁੱਪ ਹਨੇਰਾ ਛਾਇਆ ਰਹਿੰਦਾ ਹੈ, ਜੋ ਕਿ ਉੱਪਰ ਦੱਸੇ ਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਹੈ ਅਤੇ ਇਹ ਹਾਨੀਕਾਰਕ ਹੈ। ਇਸ ਅਗਿਆਨਤਾ ਰੂਪੀ ਸੂਖਮ ਅੰਧ ਗੁਬਾਰ ਤੋਂ ਵੀ ਅਨੇਕਾਂ ਭੁਲੇਖੇ ਅਤੇ ਮਾਇਕੀ ਭਰਮ ਪੈਦਾ ਹੁੰਦੇ ਹਨ। ਦੂਜੇ ਲਫਜ਼ਾਂ ਵਿੱਚ, ਤੱਤ ਸ਼ਬਦ ਦੇ ਅੰਤਰ ਆਤਮੇ ਪ੍ਰਕਾਸ਼ ਤੋਂ ਬਗੈਰ ਸਾਡਾ ਮਨ ਭਰਮ, ਦੁਬਦਾ, ਸਹਿਸਾ ਜਾਂ ਦੂਜੇ ਭਾਉ ਰੂਪੀ ਹਨੇਰ ਵਿੱਚ ਭਟਕਦਾ ਰਹਿੰਦਾ ਹੈ ਅਤੇ ਮਾਨਸਿਕ ਬਿਰਤੀਆਂ ਖਿੰਡੀਆਂ ਰਹਿੰਦੀਆਂ ਹਨ। ਬਿਨ ਸ਼ਬਦ ਪਰਮਾਈਏ ਦੁਬਦਾ ਡੋਬੈ ਪੂਰ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਇਤਨੇ ਪਾਠ, ਇਤਨੇ ਕੀਰਤਨ ਕਰਦਿਆਂ ਹੋਇਆਂ ਵੀ ਸ਼ਬਦ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਹਾਂ। ਦੂਜੇ ਲਫਜ਼ਾਂ ਵਿੱਚ, ਇਹ ਸਭ ਕੁਝ ਕਰਦਿਆਂ ਵੀ ਸਾਡਾ ਰੋਜ਼ਾਨਾ ਜੀਵਨ ਗੁਰਬਾਣੀ ਦੇ ਆਸ਼ੇ ਤੋਂ ਐਨ ਉਲਟ ਹੈ ਅਤੇ ਅਸੀਂ ਰੋਜ਼ ਵਿਕਾਰਾਂ ਦੀਆਂ ਠੋਕਰਾਂ ਖਾਂਦੇ ਹੋਏ ਦੁਖੀ ਹੋ ਰਹੇ ਹਾਂ। ਗੁਰਬਾਣੀ ਵਿੱਚ ਬਿਨ ਸ਼ਬਦੇ ਅਤੇ ਸ਼ਬਦ ਸੁਰਤ ਬਿਨ ਵਾਲੀਆਂ ਅਨੇਕਾਂ ਪੰਕਤੀਆਂ ਪੜ੍ਹਨ, ਸੁਣਨ, ਗਾਉਣ ਅਤੇ ਵਿਚਾਰਨ ਕਰਨ ਦੇ ਬਾਵਜੂਦ ਵੀ ਸਾਨੂੰ ਸ਼ਬਦ ਵਰਗੇ ਮਹੱਤਵਪੂਰਨ ਅਤੇ ਜ਼ਰੂਰੀ ਵਿਸ਼ੇ ਦੀ ਬਾਬਤ ਬੜੇ ਭੁਲੇਖੇ ਅਤੇ ਗਲਤ ਫਹਿਮੀਆਂ ਹਨ, ਜਿਸ ਕਾਰਨ ਅਸੀਂ ਅਗਿਆਨਤਾ ਦੇ ਅੰਧਕਾਰ ਵਿੱਚ ਭਟਕਦੇ ਫਿਰਦੇ ਹਾਂ। ਇਸੇ ਲਈ ਇਹਨਾਂ ਪੰਕਤੀਆਂ ਅਥਵਾ ਹੋਰ ਅਨੇਕਾਂ ਪੰਕਤੀਆਂ ਦੀ ਅੰਤਰੀ ਭਾਵਨਾ ਅਤੇ ਅਹਿਮੀਅਤ ਤੋਂ ਅਸੀਂ ਅਣਜਾਣ, ਬੇਪਰਵਾਹ, ਬੇਫਿਕਰ, ਅਗਿਆਨੀ ਜਾਂ ਮਚਲੇ ਹੋਏ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸ਼ਬਦ ਨੂੰ ਸਿਰਫ ਅੱਖਰੀ ਸਰੂਪ ਤਾਂ ਸੀਮਤ ਕੀਤਾ ਹੋਇਆ ਹੈ। ਹਾਂਜੀ, ਧਿਆਨ ਦੇਣਾ ਜੀ ਕਿ ਅਸੀਂ ਇਹ ਜਿਹੜੀਆਂ ਪੰਕਤੀਆਂ ਹਨ ਬਿਨ ਸ਼ਬਦ ਹੈ, ਸ਼ਬਦ ਸੁਰਤ ਬਿਨ ਵਾਲੀਆਂ, ਇਹ ਇਹਨਾਂ ਦੀ ਅੰਤਰੀ ਭਾਵਨਾ ਅਤੇ ਅਹਿਮੀਅਤ ਤੋਂ ਅਸੀਂ ਅਣਜਾਣ, ਬੇਪਰਵਾਹ, ਬੇਫਿਕਰ, ਅਗਿਆਨੀ ਜਾਂ ਮਚਲੇ ਹੋਏ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸ਼ਬਦ ਨੂੰ ਸਿਰਫ ਅੱਖਰੀ ਸਰੂਪ ਤਾਂ ਸੀਮਤ ਕੀਤਾ ਹੋਇਆ ਹੈ ਅਤੇ ਇਸੇ ਲਈ ਗੁਰਬਾਣੀ ਦੇ ਅੱਖਰਾਂ ਦਾ ਪਾਠ, ਕਥਾ, ਕੀਰਤਨ ਕਰਨ ਵਿੱਚ ਹੀ ਸੰਤੁਸ਼ਟ ਹਾਂ। ਸ਼ਬਦ ਗੁਰਪੀਰਾ, ਗਹਿਰ ਗੰਭੀਰਾ ਬਿਨ ਸ਼ਬਦ ਜਗ ਬੌਰਾਨ। ਅਨੁਸਾਰ ਨੁਕਤੇ ਵਾਲੀ ਗੱਲ ਤਾਂ ਸ਼ਬਦ ਦੇ ਅੰਤਰੀਵ ਅਨੁਭਵੀ ਆਤਮਕ ਗਿਆਨ ਜਾਂ ਪ੍ਰਕਾਸ਼ ਦੀ ਹੈ, ਜਿਸ ਦੀ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਕਦੇ ਲੋੜ ਹੀ ਨਹੀਂ ਪਾਸੀ। ਇਹੀ ਵਜ੍ਹਾ ਹੈ ਕਿ ਗੁਰਬਾਣੀ ਦੇ ਇਤਨੇ ਪਾਠ, ਇਤਨੇ ਕੀਰਤਨ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਜੇਕਰ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਏ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਧਿਆਨ ਦੇਣਾ ਜੀ, ਫਿਰ ਦੁਹਰਾ ਦਈਏ, ਜੇਕਰ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਏ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਪਰ ਐਸੇ ਜਨ ਵਿਰਲੇ ਹੀ ਹੁੰਦੇ ਹਨ, ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਨਿਰਹੇ ਨਿਰਾਰੇ। ਇਸ ਨੁਕਤੇ ਨੂੰ ਸਮਝਣ ਲਈ ਹੇਠਾਂ ਇੱਕ ਮਿਸਾਲ ਦਿੱਤੀ ਜਾਂਦੀ ਹੈ। ਹਾਂਜੀ, ਇੱਕ ਐਗਜ਼ਾਮਪਲ ਹੈ। ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ, ਸ਼ਬਦ ਲੈਂਪ ਦੀ ਜਲ ਰਹੀ ਲਾਟ ਵਾਂਗ ਹੈ, ਜਿਸ ਦੇ ਆਲੇ ਦੁਆਲੇ ਮਨ ਰੂਪੀ ਸ਼ੀਸ਼ੇ ਦੀ ਚਿਮਨੀ ਵਿਕਾਰਾਂ ਦੀ ਕਾਲਖ ਨਾਲ ਲਥਪਥ ਹੋਈ ਹੈ। ਹਾਂਜੀ, ਇਹ ਮਨ ਹੈ, ਇਹ ਚਿਮਨੀ ਹੈ, ਅਤੇ ਸ਼ਬਦ ਲੈਂਪ ਹੈ। ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ, ਜਿਸ ਦੇ ਆਲੇ ਦੁਆਲੇ ਮਨ ਰੂਪੀ ਸ਼ੀਸ਼ੇ ਦੀ ਚਿਮਨੀ ਵਿਕਾਰਾਂ ਦੀ ਕਾਲਖ ਨਾਲ ਲਥਪਥ ਹੋਈ ਹੈ। ਮਨ ਜੋ ਹੈ ਉਹ ਸ਼ੀਸ਼ਾ ਹੈ, ਚਿਮਨੀ ਦੇ ਨਾਲ ਉਹ ਕਾਲਾ ਸਿਆਹ ਹੈ। ਸ਼ਬਦ ਤਾਂ ਆਪਣਾ ਪ੍ਰਕਾਸ਼ ਸਦਾ ਦਿੰਦਾ ਰਹਿੰਦਾ ਹੈ, ਪਰ ਕਾਲਖ ਕਰਕੇ ਮਨੁੱਖ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿੰਦਾ ਹੈ। ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ ਕੱਪੜੇ ਨਾਲ। ਹਾਂਜੀ, ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ ਕੱਪੜੇ ਨਾਲ ਮਨ ਰੂਪੀ ਚਿਮਨੀ ਦੀ ਅੰਦਰਲੀ ਕਾਲਖ ਨੂੰ ਦੂਰ ਕਰਨ ਦੀ ਹੈ। ਵੇਖਣ ਵਿੱਚ ਆਇਆ ਹੈ ਬਹੁਤ ਸਾਰੇ ਜਗਿਆਸੂ ਕੇਵਲ ਮਨ ਰੂਪੀ ਚਿਮਨੀ ਨੂੰ ਬਾਹਰੋਂ ਬਾਹਰੋਂ ਬੇਧਿਆਨੇ ਪਾਠ ਪੂਜਾ ਨਾਲ ਤਾਂ ਰੋਜ਼ ਸਾਫ ਕਰਦੇ ਹਨ, ਪਰ ਕਾਲਖ ਅੰਦਰ ਹੋਣ ਕਰਕੇ ਚਿਮਨੀ ਸਾਫ ਨਹੀਂ ਹੁੰਦੀ ਅਤੇ ਨਾ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਤਾਂ ਤੇ ਸਪਸ਼ਟ ਹੋਇਆ ਕਿ ਸਾਵਧਾਨ ਇਕਾਗਰ ਚੀਤ ਅਥਵਾ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਹਾਂਜੀ, ਸਾਵਧਾਨ ਇਕਾਗਰ ਚੀਤ ਅਤੇ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਪਰ ਜੋ ਸ਼ਬਦ ਨੂੰ ਬੁੱਝਦੇ, ਚੀਂਦੇ ਜਾਂ ਮੰਨਦੇ ਨਹੀਂ, ਗੁਰਬਾਣੀ ਉਹਨਾਂ ਬਾਰੇ ਇਉਂ ਕਟਾਹ ਕਰਦੀ ਹੈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਨਾ ਸ਼ਬਦ ਬੂਝੈ ਨਾ ਜਾਣੇ ਬਾਣੀ, ਗੁਰਮੁਖ ਅੰਧੇ ਦੁਖ ਵਿਹਾਣੀ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਨਹਿ ਕਾਏ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸ਼ਬਦ ਦੀ ਵਿਚਾਰ ਅਥਵਾ ਕਮਾਈ ਤੋਂ ਬਗੈਰ ਸਾਡੇ ਮਨ ਰੂਪੀ ਚਿਮਨੀ ਸਾਫ ਨਹੀਂ ਹੋ ਸਕਦੀ, ਅਤੇ ਇਸ ਤਰ੍ਹਾਂ ਅਸੀਂ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਤਾਂ ਤੇ ਆਪਣੇ ਹਿਰਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਅਤੇ ਘੋਖਣਾ ਹੈ। ਹਾਂਜੀ, ਆਪਣੇ ਹਿਰਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਅਤੇ ਘੋਖਣਾ ਹੈ ਕਿ ਉੱਚੇ ਸੁੱਚੇ ਜਿਉਂਦੇ ਜਾਗਦੇ ਰਸਮਈ ਰੁਣ ਚੁਣ ਲਾਉਂਦੇ ਅਨਹਦ ਤੱਤ ਸ਼ਬਦ ਦੀ ਹੋਂਦ ਨੂੰ ਅਸੀਂ ਵਿਚਾਰਿਆ, ਬੁੱਝਿਆ, ਪਹਿਚਾਨਿਆ, ਅਨੁਭਵ ਕੀਤਾ, ਮਾਣਿਆ, ਕਮਾਇਆ ਹੈ ਜਾਂ ਨਹੀਂ। ਕਿਸੇ ਅਕਹਿ ਪ੍ਰੀਤ ਪ੍ਰੇਮ ਰਸ ਚਾਓ ਸੁੱਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਾਂ ਜਾਂ ਨਹੀਂ। ਇਹ ਜਾਗਤ ਜੋਤ ਸਾਡੇ ਅੰਦਰ ਨਿਸਬਾਸਰ ਜਗਦੀ ਹੈ ਕਿ ਨਹੀਂ। ਅਨਹਦ ਸ਼ਬਦ ਸਾਡੇ ਅੰਦਰ ਗੱਜਿਆ ਹੈ ਕਿ ਨਹੀਂ। ਨਾਮ ਰਸ ਦੀ ਧੂਹ ਪੈਂਦੀ ਹੈ ਕਿ ਨਹੀਂ। ਜੇ ਨਹੀਂ ਤਾਂ ਸਮਝੋ ਕਿ ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤੱਤ ਸ਼ਬਦ ਅਥਵਾ ਨਾਮ ਨੂੰ ਅਜੇ ਤਾਈਂ ਅਸੀਂ ਵਿਚਾਰਿਆ ਨਹੀਂ, ਕਮਾਇਆ ਹੀ ਨਹੀਂ, ਮਾਣਿਆ ਹੀ ਨਹੀਂ। ਇਹਨਾਂ ਸਾਰੇ ਕਟਾਖਮਈ ਸਵਾਲਾਂ ਦਾ ਜਵਾਬ ਆਪਣੇ ਅਸੀਂ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ ਅਤੇ ਅਗਲੇਰੀ ਆਤਮਕ ਜੀਵਨ ਸੇਧ ਦੀ ਚੋਣ ਕਰਨੀ ਹੈ। ਜੇਕਰ ਅਸੀਂ ਗਉ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪ੍ਰਤੱਖ ਤੌਰ 'ਤੇ ਇਹ ਪ੍ਰਗਟ ਹੋਏਗਾ ਕਿ ਉੱਚੀ ਸੁੱਚੀ ਸ਼ਬਦ ਸੁਰਤ ਲਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਦ੍ਰਿੜ ਵਿਸ਼ਵਾਸ ਨਹੀਂ ਆਇਆ। ਹਾਂਜੀ, ਇਹ ਉੱਚੀ ਸੁੱਚੀ ਸ਼ਬਦ ਸੁਰਤ ਲਿਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਇਹ ਵਿਸ਼ਵਾਸ ਨਹੀਂ ਆਇਆ। ਲੋੜ ਪਿਆਸ ਜਾਂ ਭੁੱਖ ਨਹੀਂ ਜਾਪੀ, ਅਨੁਭਵ ਹੀ ਨਹੀਂ ਕੀਤਾ। ਗੁਰਬਾਣੀ ਦੀ ਅਨੁਭਵੀ ਕਸਵੱਟੀ ਉੱਤੇ ਸਾਡੇ ਧਾਰਮਿਕ ਜੀਵਨ ਨੂੰ ਜੇ ਪਰਖਿਆ ਜਾਏ ਤਾਂ ਹੇਠ ਲਿਖੇ ਮਾਨਸਿਕ ਅਤੇ ਧਾਰਮਿਕ ਰੋਗਾਂ ਦੇ ਚਿੰਨ੍ਹ ਪ੍ਰਤੱਖ ਪ੍ਰਤੀਤ ਹੋਣਗੇ। ਅਸੀਂ ਅਖਰੀ ਰੂਪ ਸ਼ਬਦ ਨੂੰ ਤੱਤ ਸ਼ਬਦ ਸਮਝੀ ਬੈਠੇ ਹਾਂ। ਹਾਂਜੀ, ਅਸੀਂ ਅਖਰੀ ਰੂਪ ਸ਼ਬਦ ਨੂੰ ਹੀ ਤੱਤ ਸ਼ਬਦ ਸਮਝੀ ਬੈਠੇ ਹਾਂ। ਇਸ ਅਖਰੀ ਰੂਪ ਸ਼ਬਦ ਦੇ ਪਾਠ ਪੂਜਾ ਗਾਇਨ ਅਤੇ ਕਥਾ ਵਾਰਤਾ ਨੂੰ ਧਰਮ ਦੀ ਮੰਜ਼ਲ ਮੰਨੀ ਬੈਠੇ ਹਾਂ। ਗੁਰਬਾਣੀ ਨੂੰ ਦਿਮਾਗ ਨਾਲ ਸਮਝ ਕੇ ਸੰਤੁਸ਼ਟ ਹਾਂ ਅਤੇ ਆਪਣੇ ਆਪ ਨੂੰ ਅੰਤਰੀਵ ਅਨੁਭਵੀ ਆਤਮਿਕ ਭਾਵਾਂ ਤੋਂ ਵਾਂਝੇ ਰੱਖਦੇ ਹਾਂ। ਅੰਤਰਮੁਖੀ ਇਲਾਹੀ ਜੀਵਨ ਤੋਂ ਅਣਜਾਣ ਅਤੇ ਬੇਪਰਵਾਹ ਹੋ ਰਹੇ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਹਾਂ? ਗੁਰਬਾਣੀ ਵਿੱਚ ਦਰਸਾਈਆਂ ਹੋਈਆਂ ਅਨੁਭਵੀ ਅਵਸਥਾਵਾਂ ਨਾਮ, ਸ਼ਬਦ, ਲਿਵ, ਆਤਮਿਕ ਆਨੰਦ, ਮਹਾਰਸ, ਅਨਹਦ ਧੁਨੀ ਤੋਂ ਕੋਰੇ ਹਾਂ। ਅਸੀਂ ਸਿਮਰਨ, ਸੇਵਾ, ਲਿਵ ਅਤੇ ਸ਼ਬਦ ਸੁਰਤ ਦੇ ਅਖਰੀ ਅਰਥ ਕੱਢ ਕੇ ਬਾਹਰਮੁਖੀ ਵਾਦ ਵਿਵਾਦ ਵੇਲੇ ਵਿਖੇਵਿਆਂ ਵਿੱਚ ਫਸੇ ਹੋਏ ਹਾਂ ਅਤੇ ਅੰਤਰਮੁਖੀ ਹੋਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਹੀ ਕੋਈ ਲੋੜ ਜਾਪਦੀ ਹੈ। ਇਸ ਤਰ੍ਹਾਂ ਅਸੀਂ ਇਹਨਾਂ ਬਾਹਰਲੇ ਕਰਮ ਕਾਂਡਾਂ ਦੇ ਸਾਧਨਾਂ ਨੂੰ ਮੰਜ਼ਲ ਮੰਨੀ ਬੈਠੇ ਹਾਂ ਅਤੇ ਇਸੇ ਵਿੱਚ ਸੰਤੁਸ਼ਟ ਹਾਂ। ਇਸ ਝੂਠੀ ਤਸੱਲੀ ਦੀ ਵਜ੍ਹਾ ਨਾਲ ਅਸੀਂ ਇਲਾਹੀ ਪ੍ਰਕਾਸ਼ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਅਸੀਂ ਇੰਨੇ ਸੁਖ ਰਹਿਣੀ ਹੋ ਗਏ ਹਾਂ ਕਿ ਆਪਣੇ ਨਿੱਤ ਦੇ ਧਾਰਮਿਕ ਕਰਮ ਕਾਂਡਾਂ, ਰਿਲੀਜੀਅਸ ਰਾਈਟਸ ਐਂਡ ਰਿਚੁਅਲਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਘਾਲਣਾ ਕਰਨ ਨੂੰ ਤਿਆਰ ਨਹੀਂ ਅਤੇ ਨਾ ਹੀ ਸਾਡੇ ਕੋਲ ਸਮਾਂ ਹੈ, ਕਿਉਂਕਿ ਅਸੀਂ ਮੈਂ ਮੇਰੀ ਦੇ ਅਧੀਨ ਫਜ਼ੂਲ ਦੁਨਿਆਵੀ ਰੁਝੇਵੇਂ ਵਧਾ ਕੇ ਮਾਇਆ ਵਿੱਚ ਗਲਤਾਨ ਹੋ ਰਹੇ ਹਾਂ। ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਰਹਿੰਦੇ ਹਾਂ। ਹਾਂਜੀ, ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਅਤੇ ਸ਼ਬਦ ਦੀ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਰਹਿੰਦੇ ਹਾਂ। ਪਰ ਨਾਮ ਦੇ ਮਹਾਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਹਾਂਜੀ, ਨਾਮ ਦੇ ਮਹਾਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ ਅਤੇ ਘਾਲਣਾ ਦੀ ਲੋੜ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਜਿਨ੍ਹਾਂ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸ਼ਬਦ ਸੁਰਤ ਵਿੱਚ ਪਲੋਤੀ ਹੋਈ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਕੋਮਲ ਨਿਰਮਲ ਹਿਰਦਿਆਂ ਨੇ ਗੁਰਬਾਣੀ ਦੇ ਸ਼ਬਦ ਦੀ ਚੋਟ ਖਾਧੀ ਹੈ, ਉਹ ਨਾਮ ਅਭਿਆਸ ਕਮਾਈ ਵਿੱਚ ਲੱਗਦੇ ਹਨ। ਉਹਨਾਂ ਦੀ ਸੁਰਤ ਨੂੰ ਉਹਨਾਂ ਦੀ ਸੁਰਤ ਹੀ ਸ਼ਬਦ ਨੂੰ ਵਿਚਾਰ, ਚੀਨ, ਸੀਜ ਪਹਿਚਾਣ ਕੇ ਆਪਣੇ ਜੀਵਨ ਦੇ ਅਸਲੀ ਆਤਮਕ ਸੇਧ ਲੈ ਕੇ ਟੀਸੀ ਜਾਂ ਮੰਜ਼ਿਲ 'ਤੇ ਪਹੁੰਚਦੀ ਹੈ। ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਹਨ। ਵਿਰਲੇ ਕੋ ਸ਼ਬਦ ਗੁਰ ਸ਼ਬਦ ਬੁਝਾਏ, ਗੁਰ ਕਾ ਸ਼ਬਦ ਕੋ ਵਿਰਲਾ ਬੁਝੈ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸ ਤਰ੍ਹਾਂ ਸ਼ਬਦ ਦੇ ਸੁਣਨ ਦੀ ਬਾਬਤ ਵੀ ਦਿਮਾਗੀ ਭੁਲੇਖੇ ਪਏ ਹੋਏ ਹਨ, ਜਿਸ ਤਰ੍ਹਾਂ ਕਿ ਇਸ ਲੇਖ ਦੇ ਆਦਿ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਹਰ ਇੱਕ ਸੂਖਮ ਖਿਆਲ ਦਾ ਸੋਮਾ ਸਾਡਾ ਮਨ ਅਤੇ ਸੀਮਤ ਬੁੱਧੀ ਹੈ, ਜਿਸ ਦੇ ਪ੍ਰਗਟਾਓ ਅਸਥੂਲ ਅੱਖਰਾਂ ਜਾਂ ਬੋਲੀ ਵਿੱਚ ਕੀਤਾ ਜਾਂਦਾ ਹੈ। ਪਰ ਇਹਨਾਂ ਅੱਖਰਾਂ ਵਾਲੇ ਖਿਆਲਾਂ ਜਾਂ ਭਾਵਨਾਵਾਂ ਨੂੰ ਸਾਡੀ ਬੁੱਧੀ ਹੀ ਸਮਝਦੀ ਅਤੇ ਘੋਖਦੀ ਹੈ। ਪਰ ਗੁਰਬਾਣੀ ਧੁਰੋਂ ਆਤਮਿਕ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਤ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਇੰਟੂਸ਼ਨ ਦੁਆਰਾ ਹੀ ਸਮਝਿਆ, ਸੀਝਿਆ, ਜਾਣਿਆ, ਚੀਨਿਆ, ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਹਾਂਜੀ, ਗੁਰਬਾਣੀ ਧੁਰੋਂ ਆਤਮਿਕ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਤ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਦੁਆਰਾ ਹੀ ਸਮਝਿਆ, ਸੀਝਿਆ, ਜਾਣਿਆ, ਚੀਨਿਆ, ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਸ਼ਬਦ ਚੀਨ ਸੁਖ ਪਾਇਆ, ਸੱਚੇ ਨਾਏ ਪਿਆਰ। ਜਦ ਤਾਈਂ ਸਾਡੀ ਬਿਰਤੀ ਸੁਰਤੀ ਬਾਹਰ ਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣਨੀ ਹੈ। ਪਰ ਜਦ ਸ਼ਬਦ ਸੁਰਤ ਦੇ ਮੇਲ ਦੁਆਰਾ ਸਾਡੀ ਬਿਰਤੀ ਸੁਰਤੀ ਅੰਤਰਮੁਖੀ ਹੋ ਜਾਏ ਤਾਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਉਹ ਸ਼ਬਦ ਦੀ ਅਨਹਦ ਧੁਨੀ, ਉਹ ਡਿਵਾਈਨ ਮਿਊਜ਼ਿਕ ਸੁਣਾਈ ਦਿੰਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਧੁਨੀ, ਅਨਹਦ ਨਾਦ, ਅਨਹਦ ਚੁਨਕਾਰ, ਅਨਹਦ ਧੁਨੀ ਨਾਮ ਦੱਸਿਆ ਗਿਆ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਕਿ ਹੇਠ ਲਿਖੀਆਂ ਪੰਕਤੀਆਂ ਵਿੱਚ ਦਰਜ ਹੈ, ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ, ਪਿਰ ਰਸਾਲੂ ਤਾਂ ਮਿਲੇ, ਜਾਂ ਗੁਰ ਕਾ ਸ਼ਬਦ ਸੁਣੀ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਸੁਣੀਏ, ਸ਼ਬਦ ਬੁੱਝੀਏ, ਸੱਚ ਰਹੇ ਲਿਵ ਲਾਏ। ਸਾਡੇ ਸਰੀਰਕ ਕੰਨ ਤਾਂ ਸਿਰਫ ਬੋਲੀ ਅਤੇ ਅੱਖਰੀ ਸ਼ਬਦ ਨੂੰ ਹੀ ਸੁਣ ਸਕਦੇ ਹਨ, ਪਰ ਆਤਮਿਕ ਅਨੁਭਵ ਧੁਨੀ ਜਾਂ ਅਨੁਭਵ ਸ਼ਬਦ ਨੂੰ, ਅਨਹਦ ਸ਼ਬਦ ਨੂੰ ਸੁਣਨ ਤੋਂ ਅਸਮਰਥ ਹਨ ਇਹ ਕੰਨ। ਇਹਨਾਂ ਦਾ ਅੰਤਰ ਆਤਮੇ, ਇਹ ਤਾਂ ਅੰਤਰ ਆਤਮੇ ਅਨੁਭਵੀ ਖੇਲ ਹੈ, ਜੋ ਕਿ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਹੋ ਕੇ ਹੀ ਪ੍ਰਾਪਤ ਹੋ ਸਕਦੀ ਹੈ। ਹਾਂਜੀ, ਇਹ ਅੰਤਰ ਆਤਮੇ ਅਨੁਭਵੀ ਖੇਲ ਹੈ, ਜੋ ਕਿ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਹੋ ਕੇ ਪ੍ਰਾਪਤ ਹੋ ਸਕਦੀ ਹੈ। ਪਰ ਅਫਸੋਸ ਦੀ ਗੱਲ ਹੈ, ਅਸੀਂ ਗੁਰਬਾਣੀ ਵਿੱਚ ਦਰਸਾਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਦੇ ਤਾਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਅਣਜਾਣ, ਅਵੇਸਲੇ, ਲਾਪਰਵਾਹ ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ ਅਤੇ ਬਾਹਰ ਮੁਖੀ ਮੁਰਦੇ ਫੋਕੇ ਰੁੱਖੇ ਸੁੱਖੇ ਸਾਧਨਾਂ ਵਿੱਚ ਸੰਤੁਸ਼ਟ ਹੋ ਕੇ ਫਸੇ ਹੋਏ ਹਾਂ। ਇਸ ਦਾ ਨਤੀਜਾ ਇਹ ਹੈ ਕਿ ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਜਾ ਰਹੇ ਹਾਂ। ਗੁਰਬਾਣੀ ਅਥਵਾ ਸ਼ਬਦ ਦੇ ਜਗ ਚਾਨਣ ਨੂੰ ਅਸੀਂ ਸੋਹਣੇ ਸੋਹਣੇ ਕੀਮਤੀ ਰੁਮਾਲਿਆਂ ਵਿੱਚ ਲਪੇਟ ਕੇ ਬੰਦ ਰੱਖਿਆ ਹੋਇਆ ਹੈ। ਇਸ ਵਿਚਲੇ ਆਤਮਕ ਗਿਆਨ ਰੂਪੀ ਇਲਾਹੀ ਚਾਨਣ ਤੋਂ ਸਿਰਫ ਆਪਣੇ ਆਪ ਨੂੰ ਨਹੀਂ ਵਾਂਝਿਆ ਰੱਖਿਆ, ਬਲਕਿ ਜਗਤ ਨੂੰ ਵੀ ਇਹੋ ਜਿਹੇ ਉੱਚਮ ਉੱਚੇ ਸੂਚਮ ਸੁੱਚੇ ਇਲਾਹੀ ਨਿਰਮਲ ਪ੍ਰਕਾਸ਼ ਤੋਂ ਸੱਖਣੇ ਰੱਖਿਆ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਆਦਿ ਦੇ ਹਰ ਵਿਸ਼ੇ ਪ੍ਰਤੀ ਦੋਨੋਂ ਪੱਖੀ ਵਿਚਾਰ ਬਖਸ਼ੇ ਹਨ ਜੀ। ਹਾਂਜੀ, ਸਤਿਗੁਰਾਂ ਨੇ ਗੁਰਬਾਣੀ ਵਿੱਚ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗ ਆਦਿ ਹਰ ਵਿਸ਼ੇ ਦੇ ਪ੍ਰਤੀ ਦੋਨੋਂ ਪੱਖੀ ਵਿਚਾਰ ਬਖਸ਼ੇ ਹਨ। ਇੱਕ ਪੱਖ ਵਿੱਚ ਤਾਂ ਸਤਿਗੁਰਾਂ ਨੇ ਪਰਮਾਤਮਾ, ਗੁਰੂ, ਸ਼ਬਦ, ਨਾਮ, ਸਾਧ ਸੰਗਤ ਦੇ ਲੜ ਲੱਗਣ ਦੀ ਪ੍ਰੇਰਣਾ ਕੀਤੀ ਹੈ ਅਤੇ ਇਹਨਾਂ ਦੀਆਂ ਬਰਕਤਾਂ ਦਾ ਜ਼ਿਕਰ ਕਰਕੇ ਸ਼ਰਧਾ ਭਾਵਨੀ ਦਰਸਾਈ ਹੈ। ਦੂਜੇ ਪੱਖ ਵਿੱਚ ਇਹਨਾਂ ਤੋਂ ਬੇਮੁਖ ਹੋਣ ਕਰਕੇ ਜੋ ਤਕਲੀਫਾਂ ਅਤੇ ਦੁੱਖ ਭੋਗਣੇ ਪੈਂਦੇ ਹਨ ਉਹਨਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਕੇ ਤਾੜਨਾ ਕੀਤੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਫਾਇਦੇ ਅਤੇ ਨੁਕਸਾਨ ਦ੍ਰਿੜ ਕਰਾ ਕੇ ਜਗਿਆਸੂ ਦੀ ਵਿਵੇਕ ਬੁੱਧੀ ਜਗਾਉਣ ਲਈ ਪ੍ਰੇਰਣਾ ਕੀਤੀ ਹੈ ਅਤੇ ਸਹੀ ਆਤਮਿਕ ਜੀਵਨ ਸੇਧ ਅਤੇ ਚੋਣ ਆਸਾਨ ਅਤੇ ਸਪਸ਼ਟ ਕਰ ਦਿੱਤੀ ਹੈ। ਹਾਂਜੀ, ਹੁਣ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਜਾਂ ਅਸੀਂ ਸ਼ਬਦ ਦੀ ਅੰਤਰਮੁਖੀ ਕਮਾਈ ਨਹੀਂ ਕਰਾਂਗੇ ਤਾਂ ਕੀ ਨੁਕਸਾਨ ਹੋਣਗੇ, ਇਸ ਦਾ ਜ਼ਿਕਰ ਮਹਾਂਪੁਰਖ ਗੁਰਮੁਖ ਪਿਆਰਿਆਂ ਨੇ ਕੀਤਾ ਹੈ ਜੀ ਕਿ ਸ਼ਬਦ ਦੀ ਅਨੁਭਵੀ ਵਿਚਾਰ ਤੋਂ ਬਗੈਰ ਮਨੁੱਖ ਹਮੇਸ਼ਾ ਦੁੱਖ ਭੋਗਦਾ ਰਹਿੰਦਾ ਹੈ, ਭਾਵੇਂ ਉਹ ਅਨੇਕਾਂ ਕਿਸਮ ਦੇ ਧਾਰਮਿਕ ਕਰਮ ਕਾਂਡ ਵੀ ਕਰਦਾ ਰਹੇ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲੱਗੋ ਭਾਉ, ਉਸ ਨੂੰ ਸੁਖ ਨਹੀਂ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ। ਸ਼ਬਦ ਦੀ ਕਮਾਈ ਤੋਂ ਬਗੈਰ ਜਗਿਆਸੂ ਦੇ ਅਨੇਕ ਕਰਮ ਧਰਮ ਥਾਂ ਨਹੀਂ ਪੈਂਦੇ ਤੇ ਉਹ ਭਰਮਾਂ ਦੇ ਜੰਗਲ ਵਿੱਚ ਭਟਕਦਾ ਰਹਿੰਦਾ ਹੈ। ਬਿਨ ਸ਼ਬਦ ਦੇ ਪਰਮਾਈਏ ਡੁੱਬਦਾ ਡੋਬੈ ਪੂਰ। ਹਾਂਜੀ, ਸ਼ਬਦ ਤੋਂ ਬਿਨਾਂ ਆਵਣ ਜਾਣ ਜਾਂ ਜਨਮ ਮਰਨ ਨਹੀਂ ਕੱਟਿਆ ਜਾ ਸਕਦਾ ਅਤੇ ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਸਤਿਗੁਰੂ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ, ਫਿਰ ਜੋਨੀ ਪਾਈਏ ਬਿਸ਼ਟਾ ਸਦਾ ਖੁਆਰ। ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੂਨ ਪਵਾਵੇ। ਭਾਵੇਂ ਕੋਈ ਅਨੇਕਾਂ ਧਾਰਮਿਕ ਸਾਧਨ ਅਪਣਾਉਂਦਾ ਫਿਰੇ ਪਰ ਸ਼ਬਦ ਦੀ ਕਮਾਈ ਤੋਂ ਬਗੈਰ ਜਮ ਕਾਲ ਜਾਂ ਮੌਤ ਦਾ ਸੰਤਾਪ ਅਤੇ ਡਰ ਮਨ ਵਿੱਚੋਂ ਨਹੀਂ ਨਿਕਲ ਸਕਦਾ। ਹਾਂਜੀ, ਜਮ ਕਾਲ ਜਾਂ ਮੌਤ ਦਾ ਸੰਤਾਪ ਇਹ ਅਤੇ ਡਰ ਮਨ ਵਿੱਚੋਂ ਨਹੀਂ ਨਿਕਲ ਸਕਦਾ ਸ਼ਬਦ ਦੀ ਕਮਾਈ ਤੋਂ ਬਗੈਰ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਸ਼ਬਦ ਤੋਂ ਬਗੈਰ ਮਨੁੱਖ ਅੰਦਰੋਂ ਬਾਹਰੋਂ ਔਗਣਾਂ ਪਾਪਾਂ ਭੈੜੇ ਕਰਮਾਂ ਅਤੇ ਤ੍ਰਿਸ਼ਨਾ ਕਾਰਨ ਤਪ ਤਪ ਕੇ ਖਪਦਾ ਰਹਿੰਦਾ ਹੈ। ਇਹਨਾਂ ਵਿਕਾਰਾਂ ਕਰਕੇ ਉਹ ਸੱਚੇ ਮਾਰਗ ਤੋਂ ਭਟਕ ਜਾਂਦਾ ਹੈ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਭਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ, ਅੰਦਿਨ ਜਲਤ ਫਿਰਨ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਜੀਵਨ ਵਿੱਚ ਅੰਧ ਗੁਬਾਰ ਅਤੇ ਭਰਮ ਛਾਇਆ ਰਹਿੰਦਾ ਹੈ ਅਤੇ ਬੁੱਧੀ ਵਿਵੇਕਹੀਨ ਹੋ ਜਾਂਦੀ ਹੈ ਅਤੇ ਉਸ ਨੂੰ ਮਾੜੇ ਚੰਗੇ ਬਿਖ ਅੰਮ੍ਰਿਤ ਦੀ ਪਹਿਚਾਣ ਨਹੀਂ ਰਹਿੰਦੀ। ਬਿਨ ਸ਼ਬਦ ਦੇ ਜਗ ਅਨੇਰ ਹੈ, ਸ਼ਬਦ ਦੇ ਪ੍ਰਗਟ ਹੋਏ। ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਮਾਇਕੀ ਅੰਧ ਗੁਬਾਰ ਅਤੇ ਭਰਮ ਇਹ ਦੁਬਦਾ ਉਪਜਦੀ ਹੈ, ਜਿਸ ਕਾਰਨ ਮਨੁੱਖ ਦੁਨਿਆਵੀ ਕੰਮਾਂ ਦੁਨਿਆਵੀ ਰਸਾਂ ਕਸਾਂ ਵਿੱਚ ਫਸਿਆ ਰਹਿੰਦਾ ਹੈ। ਹਾਂਜੀ, ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਮਾਇਕੀ ਅੰਧ ਗੁਬਾਰ ਜਾਂ ਭਰਮ ਦੇ ਦੁਬਦਾ ਉਪਜਦੀ ਹੈ, ਜਿਸ ਕਾਰਨ ਮਨੁੱਖ ਦੁਨਿਆਵੀ ਰਸਾਂ ਕਸਾਂ ਵਿੱਚ ਫਸਿਆ ਰਹਿੰਦਾ ਹੈ ਅਤੇ ਸ਼ਬਦ ਦੇ ਅਨੁਭਵੀ ਪ੍ਰਕਾਸ਼ ਤੋਂ ਬਗੈਰ ਸਤਿਗੁਰੂ ਦੀ ਸ਼ਰਧਾ ਭਾਵਨੀ ਜਾਂ ਪ੍ਰਤੀਤ ਨਹੀਂ ਆਉਂਦੀ ਅਤੇ ਮਨੁੱਖੀ ਬੁੱਧੀ ਈਰਖਾ ਦੁਐਤ ਦੀ ਭਾਵਨਾ ਵਿੱਚ ਗਲਤਾਨ ਹੋ ਜਾਂਦੀ ਹੈ। ਇਸ ਤਰ੍ਹਾਂ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ। ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਨਾਮ ਦਾ ਰਸ ਨਹੀਂ ਆਉਂਦਾ ਅਤੇ ਹਿਰਦਾ ਆਤਮਿਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਬਿਨ ਸ਼ਬਦੇ ਰਸ ਨਾ ਆਵੇ, ਉਦ ਹਉਮੈ ਪਿਆਸ ਨਾ ਜਾਈ। ਸ਼ਬਦ ਹੀ ਨਾਮ ਉਪਜੇ ਅਨੁਸਾਰ, ਸ਼ਬਦ ਤੋਂ ਹੀ ਨਾਮ ਉਪਜਦਾ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਦੀ ਵਿਚਾਰ ਅਤੇ ਕਮਾਈ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਬਦ ਦਾ ਸਵਾਦ ਚੱਖਣ ਤੋਂ ਬਗੈਰ ਜੀਵ ਦਾ ਜੀਵਨ ਫਿੱਕਾ ਹੋ ਜਾਂਦਾ ਹੈ ਅਤੇ ਭਗਤੀ ਥਾਂ ਨਹੀਂ ਪੈਂਦੀ। ਹਾਂਜੀ, ਸ਼ਬਦ ਹੀ ਨਾਮ ਉਪਜੇ ਅਨੁਸਾਰ ਸ਼ਬਦ ਤੋਂ ਨਾਮ ਉਪਜਦਾ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਦੀ ਵਿਚਾਰ ਅਤੇ ਕਮਾਈ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਤੇ ਸ਼ਬਦ ਦਾ ਸਵਾਦ ਚੱਖਣ ਤੋਂ ਬਗੈਰ ਜੀਵ ਦਾ ਜੀਵਨ ਫਿੱਕਾ ਹੋ ਜਾਂਦਾ ਹੈ ਅਤੇ ਭਗਤੀ ਥਾਂ ਨਹੀਂ ਪੈਂਦੀ। ਸ਼ਬਦ ਦੇ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਸ਼ਬਦ ਦੀ ਸੂਝ ਬੂਝ ਤੋਂ ਬਗੈਰ ਦੁਨੀਆਂ ਅਗਿਆਨਤਾ ਅਤੇ ਭਰਮ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ, ਜਿਸ ਕਾਰਨ ਉਹਨਾਂ ਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਬਹੁਤ ਸਾਰੇ ਲੋਕ ਸ਼ਾਂਤੀ ਅਤੇ ਆਤਮਕ ਤਰੱਕੀ ਲਈ ਅਨੇਕਾਂ ਧਰਮ ਕਰਮ ਕਰਦੇ ਹਨ ਪਰ ਸ਼ਬਦ ਤੋਂ ਬਿਨਾਂ ਇਹ ਸਾਰੀ ਘਾਲਣਾ ਵਿਅਰਥ ਜਾਂਦੀ ਹੈ। ਤੇ ਉਹਨਾਂ ਦਾ ਕੋਈ ਕਾਰਜ ਨਹੀਂ ਸਮਰਦਾ। ਬਿਨ ਗੁਰ ਸ਼ਬਦ ਨਾ ਸਵਰਸ ਕਾਜਾ। ਹਰ ਮਨੁੱਖ ਸ਼ਾਂਤੀਪੂਰਵਕ ਸਫਲ ਜੀਵਨ ਬਿਤਾਉਣਾ ਚਾਹੁੰਦਾ। ਧਿਆਨ ਦੇਣਾ ਜੀ, ਹਰ ਮਨੁੱਖ ਸ਼ਾਂਤੀਪੂਰਵਕ ਸਫਲ ਜੀਵਨ ਬਿਤਾਉਣਾ ਚਾਹੁੰਦਾ ਹੈ, ਜਿਸ ਲਈ ਉਹ ਅਨੇਕਾਂ ਢੰਗਾਂ ਨਾਲ ਸੰਸਾਰਿਕ ਅਤੇ ਪਰਮਾਰਥਕ ਘਾਲਣਾ ਕਰਦਾ ਹੈ। ਪਰ ਸ਼ਬਦ ਤੋਂ ਬਿਨਾਂ ਮਨ ਦਾ ਟਿਕਾਓ ਜਾਂ ਸ਼ਾਂਤੀ ਨਹੀਂ ਮਿਲਦੀ ਅਤੇ ਮਨੁੱਖ ਆਪਣਾ ਹਲਤ ਪਲਤ ਗਵਾ ਕੇ ਅੰਤ ਨੂੰ ਭਸਮੇ ਕੀ ਢੇਰੀ ਹੋ ਜਾਂਦਾ ਹੈ। ਬਿਨ ਗੁਰ ਸ਼ਬਦ ਹੈ ਮਨ ਨਹੀਂ ਠੌਰਾ। ਸ਼ਬਦ ਦੀ ਟੇਕ ਤੋਂ ਬਿਨਾਂ ਵਿਕਾਰਾਂ ਅਤੇ ਮਾਇਕੀ ਬੰਧਨਾਂ ਤੋਂ ਮੁਕਤੀ ਨਹੀਂ ਮਿਲਦੀ। ਲੱਖ 84 ਫੇਰ ਨਾ ਪਾਇਆ, ਬਿਨ ਸ਼ਬਦੇ ਮੁਕਤ ਨਾ ਪਾਏ। ਹਉਮੈ ਦੀਰਘ ਰੋਗ ਹੈ, ਇਸ ਹਉਮੈ ਦੇ ਭਰਮ ਵਿੱਚ ਜੀਵ ਮੈਂ ਮੇਰੀ ਵਿੱਚ ਫਸ ਕੇ ਅਨੇਕਾਂ ਦੁੱਖ ਕਲੇਸ਼ ਸਹੇੜ ਲੈਂਦਾ ਹੈ। ਭਾਵੇਂ ਮਨੁੱਖ ਇਸ ਹਉਮੈ ਦੇ ਕੰਢੇ ਨੂੰ ਕੱਢਣ ਲਈ ਅਨੇਕਾਂ ਧਾਰਮਿਕ ਕਰਮ ਕਾਂਡ ਕਰਦਾ ਹੈ, ਪਰ ਸ਼ਬਦ ਤੋਂ ਬੇਮੁਖ ਹੋ ਕੇ ਇਸ ਦੀਰਘ ਹਉਮੈ ਰੋਗ ਇਹ ਹਰਗਿਜ਼ ਦੂਰ ਨਹੀਂ ਹੋ ਸਕਦਾ। ਹਉ ਹਉ ਕਰਦੀ ਸਭ ਫਿਰੈ, ਬਿਨ ਸ਼ਬਦੇ ਹਉ ਨਾ ਜਾਈ। ਬਿਨ ਸ਼ਬਦੇ ਹਉਮੈ ਕਿਨੇ ਨਾ ਮਾਰੀ। ਸ਼ਬਦ ਦੇ ਜਹਾਜ਼ ਵਿੱਚ ਸੁਰਤ ਹੀ ਬੈਠ ਸਕਦੀ ਹੈ। ਧਿਆਨ ਦੇਣਾ ਜੀ, ਸ਼ਬਦ ਦੇ ਜਹਾਜ਼ ਵਿੱਚ ਸੁਰਤ ਹੀ ਬੈਠ ਸਕਦੀ ਹੈ। ਇਸ ਜਹਾਜ਼ ਤੋਂ ਚੜ੍ਹੇ ਤੋਂ ਬਿਨਾਂ ਭਵ ਸਾਗਰ ਨਹੀਂ ਤਰਿਆ ਜਾਂਦਾ। ਭਵ ਜਲ ਬਿਨ ਸ਼ਬਦ ਹੈ ਕਿਉਂ ਤਰੀਏ। ਸ਼ਬਦ ਦੇ ਅਨੁਭਵ ਪ੍ਰਕਾਸ਼ ਦੁਆਰਾ ਹੀ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਤੋਂ ਬਗੈਰ ਹੋਰ ਕੱਚੀਆਂ ਦਿਮਾਗੀ ਫਿਲਾਸਫੀਆਂ ਅਤੇ ਫੋਕੀ ਕਥਨੀ ਬਦਨੀ ਵਿਅਰਥ ਹੈ। ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ, ਵਿਖਿਆ ਮਾਹੇ ਸਮਾਨ। ਮਨ ਦੀ ਮੈਲ ਲਾਉਣ ਲਈ ਅਨੇਕਾਂ ਤੀਰਥਾਂ ਦੇ ਇਸ਼ਨਾਨ ਅਤੇ ਧਰਮ ਕਰਮ ਕੀਤੇ ਜਾਂਦੇ ਹਨ, ਪਰ ਸ਼ਬਦ ਦੀ ਅੰਤਰਮੁਖੀ ਕਮਾਈ ਤੋਂ ਬਗੈਰ ਮਨ ਦੀ ਮੈਲ ਨਹੀਂ ਉਤਰਦੀ। ਬਿਨ ਸ਼ਬਦ ਦੇ ਮੈਲ ਨਾ ਉਤਰੈ, ਮਰ ਜੰਮੇ ਹੋਏ ਖੁਆਰ। ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਬੋਲੇ ਹਾਂ ਅਤੇ ਮਾਇਆ ਦੀਆਂ ਠੋਕਰਾਂ ਖਾ ਖਾ ਕੇ ਦੁਖੀ ਹੋ ਰਹੇ ਹਾਂ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਸ਼ਬਦ ਤੋਂ ਬਿਨਾਂ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾਂਦਾ ਹੈ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਬਿਹਾਏ। ਸੁੰਝੇ ਘਰ ਕਾ ਪਹੁਣਾ, ਜਿਉਂ ਆਇਆ ਤਿਉਂ ਜਾਏ। ਬਿਨ ਸ਼ਬਦੇ ਸਭ ਜਗ ਬੋਰਾਨਾ, ਬਿਰਥਾ ਜਨਮ ਗਵਾਇਆ। ਸਾਧ ਸੰਗਤ ਵਿੱਚ ਸ਼ਬਦ ਦੀ ਅਟੁੱਟ ਕਮਾਈ ਤੋਂ ਬਗੈਰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੁੰਦੀ। ਬਿਨ ਸ਼ਬਦੇ ਥਿਰ ਕੋ ਨਹੀਂ, ਬੁੱਝੈ ਸੁਖ ਹੋਈ। ਸਾਧ ਸੰਗਤ ਗੁਰ ਸ਼ਬਦ ਬਿਨ ਥਾਉ ਨਾ ਪਾਇਨ ਭਲੇ ਭਲੇਰੇ। ਸਤਿਗੁਰਾਂ ਨੇ ਮਨੁੱਖ ਨੂੰ ਬਾਰ ਬਾਰ ਇਹ ਦੜਾਇਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਆਪਣਾ ਆਪਾ ਗੁਰੂ ਸ਼ਬਦ ਅਤੇ ਸਾਧ ਸੰਗਤ ਤੋਂ ਬਿਨਾਂ ਪਛਾਣਿਆ ਨਹੀਂ ਜਾ ਸਕਦਾ। ਬਿਨ ਸ਼ਬਦ ਦੇ ਆਪ ਨਾ ਜਾ ਪਈ, ਸਭ ਅੰਧੀ ਭਾਈ। ਵੇਦ ਪੜ੍ਹੇ ਪੜ ਬਾਦ ਬਖਾਣੇ, ਘੱਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾਣੇ। ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ, ਬਲਕਿ ਸਜ਼ਾ ਮਿਲਦੀ ਹੈ। ਮਨਮੁਖ ਸ਼ਬਦ ਨਾ ਜਾਣੇ ਦਾਸਨ ਪਤ ਗਵਾਏ। ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਦਰਗਹਿ ਮਿਲੇ ਸਜਾਏ। ਸਾਧ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ। ਪ੍ਰਭੂ ਆਪ ਪ੍ਰੇਮ ਸਰੂਪ ਹੈ ਜੀ, ਉਸਦਾ ਸ਼ਬਦ ਵੀ ਪ੍ਰੇਮ ਸਰੂਪ ਹੈ। ਇਸ ਲਈ ਸ਼ਬਦ ਤੋਂ ਬਿਨਾਂ ਨਾਮ ਨਾਲ ਪਿਆਰ ਨਹੀਂ ਪੈਂਦਾ ਅਤੇ ਸਾਰੇ ਧਰਮ ਕਰਮ ਫੋਕੇ ਬੱਧਾ ਚੱਟੀ ਦਿਖਾਵੇ ਮਾਤਰ ਰਸਮੀ ਰਟਨ ਹੀ ਹੁੰਦੇ ਹਨ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਉੱਚਾ ਸੁੱਚਾ ਆਚਰਣ ਨਹੀਂ ਬਣਦਾ ਅਤੇ ਨਾ ਹੀ ਸੱਚੇ ਮਹਿਲ ਦੀ ਪਛਾਣ ਹੋ ਸਕਦੀ ਹੈ। ਸਾਚ ਸ਼ਬਦ ਬਿਨ ਮਹਿਲ ਨਾ ਪਛਾਣੇ, ਗੁਰ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਵੀ ਨਹੀਂ ਹੋ ਸਕਦਾ, ਬਿਨ ਸ਼ਬਦ ਪਿਰ ਨਾ ਪਾਈਏ ਬਿਰਥਾ ਜਨਮ ਗਵਾਏ। ਹਾਂਜੀ, ਸ਼ਬਦ ਦੀ ਸੂਝ ਬਿਨਾਂ, ਸ਼ਬਦ ਦੀ ਬੂਝ ਬਿਨਾਂ, ਸ਼ਬਦ ਦੀ ਪਹਿਚਾਣ ਬਿਨਾਂ, ਸ਼ਬਦ ਦੀ ਵਿਚਾਰ ਬਿਨਾਂ, ਸ਼ਬਦ ਦੀ ਕਮਾਈ ਬਿਨਾਂ, ਸ਼ਬਦ ਦੀ ਪਿਆਸ ਬਿਨਾਂ, ਸ਼ਬਦ ਦੇ ਸਵਾਦ ਬਿਨਾਂ, ਸ਼ਬਦ ਵਿੱਚ ਭਿੱਜੇ ਬਿਨਾਂ, ਸ਼ਬਦ ਸੁਰਤ ਦੇ ਮੇਲ ਬਿਨਾਂ, ਸ਼ਬਦ ਸੁਰਤ ਲਿਵ ਬਿਨਾਂ, ਸ਼ਬਦ ਦੀ ਹੋਂਦ ਬਿਨਾਂ, ਸ਼ਬਦ ਦੇ ਪ੍ਰਕਾਸ਼ ਬਿਨਾਂ, ਜੀਵ ਦੇ ਸਭ ਧਰਮ ਕਰਮ ਫੋਕਟ ਹਨ। ਕਥਨੀ ਬਦਨੀ ਵਿਅਰਥ ਹੈ, ਜਨਮ ਅਕਾਰਤ ਹੈ, ਸਦਾ ਦੁੱਖ ਹੈ, ਆਵਾਗਮਨ ਦੇ ਗੇੜ ਵਿੱਚ ਭਟਕਦਾ ਹੈ, ਜੀਵ ਦਾ ਭਰਮ ਭੁਲਾਵਾ ਹੈ। ਸ਼ਬਦ ਸੁਰਤ ਤੋਂ ਬਿਨਾਂ ਮੁਕਤੀ ਨਹੀਂ, ਸ਼ਾਂਤੀ ਨਹੀਂ, ਆਤਮਕ ਮੌਤ ਹੈ, ਜਮਾਂ ਦੀ ਸਜ਼ਾ ਹੈ। ਇੱਥੇ ਹੀ ਬਸ ਨਹੀਂ, ਸ਼ਬਦ ਤੋਂ ਬੇਮੁਖ ਹੋ ਕੇ ਜੀਵ ਈਰਖਾ ਦਵੈਤ ਵਿੱਚ ਸੜਦਾ ਹੈ, ਫਿੱਕਾ ਬੋਲਦਾ ਹੈ। ਸ਼ਬਦ ਤੋਂ ਬੇਮੁਖ ਹੋ ਕੇ ਜੀਵ ਫਿੱਕਾ ਬੋਲਦਾ ਹੈ, ਭੁੱਲਦਾ ਫਿਰਦਾ ਹੈ। ਸ਼ਬਦ ਤੋਂ ਬੇਮੁਖ ਹੋ ਕੇ ਕ੍ਰੋਧ ਤ੍ਰਿਸ਼ਨਾ ਵਿੱਚ ਤਪ ਤਪ ਕੇ ਖਪਦਾ ਹੈ, ਭੂਤਨਾ ਤੇ ਬੇਤਾਲਾ ਹੈ। ਸ਼ਬਦ ਤੋਂ ਬੇਮੁਖ ਹੋ ਕੇ ਜੀਵ ਅੰਨਾ ਬੋਲਾ ਹੈ, ਔਗਣਾ ਨਾਲ ਭਰਪੂਰ ਹੈ, ਰਸ ਕਸ ਵਿੱਚ ਗਲਤਾਨ ਰਹਿੰਦਾ ਹੈ। ਮਨ ਦੀ ਮੈਲ ਨਹੀਂ ਉਤਰਦੀ, ਭਵ ਸਾਗਰ ਵਿੱਚ ਗੋਤੇ ਖਾਂਦਾ ਹੈ, ਮਾਇਆ ਵਿੱਚ ਪਲਚ ਪਲਚ ਕੇ ਖੁਆਰ ਹੁੰਦਾ ਹੈ, ਝੂਠੇ ਧੰਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਵਿਕਾਰਾਂ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ, ਨਾਮ ਰਸ ਤੋਂ ਕੋਰਾ ਹੁੰਦਾ ਹੈ, ਹਿਰਦਾ ਨਹੀਂ ਪਿਘਲਦਾ, ਪ੍ਰਭੂ ਪ੍ਰੇਮ ਤੋਂ ਵਾਂਝਾ ਰਹਿੰਦਾ ਹੈ, ਸਤਿਗੁਰ ਦੇ ਪ੍ਰਤੀਤ ਨਹੀਂ ਆਉਂਦੀ। ਸ਼ਬਦ ਤੋਂ ਬੇਮੁਖ ਹੋ ਕੇ ਜੀਵ ਹਉਮੈ ਦਾ ਰੋਗੀ ਹੈ, ਮੈਂ ਮੇਰੀ ਵਿੱਚ ਦੁਖੀ ਹੁੰਦਾ ਹੈ, ਆਚਰਣਹੀਨ ਹੈ। ਹਾਂਜੀ, ਸ਼ਬਦ ਸੁਰਤ ਤੋਂ ਬਿਨਾਂ ਅਤੇ ਸ਼ਬਦ ਤੋਂ ਬੇਮੁਖ ਹੋ ਕੇ ਜੀਵ ਹਉਮੈ ਦਾ ਰੋਗੀ ਹੈ, ਮੈਂ ਮੇਰੀ ਵਿੱਚ ਦੁਖੀ ਹੁੰਦਾ ਹੈ, ਆਚਰਣਹੀਨ ਹੈ, ਅੰਧੇਰ ਖਾਤੇ ਵਿੱਚ ਜੀਵਨ ਬਤੀਤ ਕਰਦਾ ਹੈ, ਆਪਣਾ ਆਪ ਨਹੀਂ ਪਛਾਣ ਸਕਦਾ, ਨਿੱਜ ਘਰ ਮਹਿਲ ਵਿੱਚ ਵਾਸਾ ਨਹੀਂ ਹੋ ਸਕਦਾ, ਆਤਮਕ ਆਨੰਦ ਦੇ ਖੇੜੇ ਤੋਂ ਵਾਂਝਾ ਹੈ। ਹਾਂਜੀ, ਸ਼ਬਦ ਤੋਂ ਬੇਮੁਖ ਹੋ ਕੇ ਮਨੁੱਖ ਜੀਵ ਆਤਮਕ ਖੇੜੇ ਤੋਂ ਵਾਂਝਾ ਹੈ, ਪ੍ਰਭੂ ਮਿਲਾਪ ਤੋਂ ਵਾਂਝਾ ਹੈ, ਹਲਤ ਪਲਤ ਗਵਾ ਬੈਠਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਜਮਾਂ ਦੀ ਮਾਰ ਖਾਂਦਾ ਹੈ, ਆਵਾਗਮਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਗੁਰਬਾਣੀ ਵਿਚਾਰ, ਸ਼ਬਦ ਭਾਗ 6, ਲੇਖ ਨੰਬਰ 63। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਸ਼ਬਦ ਸੁਰਤ ਲਿਵਲੀਨ ਹੋ ਕੇ ਬੇਗਮਪੁਰੇ ਦੇ ਵਾਸੀ ਹੋ ਜੋ ਆਪ ਜੀਆਂ ਨੂੰ ਆਤਮਕ ਝਲਕਾਰੇ ਵੱਜੇ, ਆਤਮਕ ਅਨੁਭਵ ਪ੍ਰਾਪਤ ਹੋਏ। ਆਪ ਜੀਆਂ ਨੇ 132 ਲੇਖਾਂ ਦੀ ਲੜੀ ਗੁਰਬਾਣੀ ਦੇ ਆਧਾਰ 'ਤੇ ਇਹ ਲਿਖੀ ਹੈ ਜੀ। ਸ਼ਬਦ ਵਿਸ਼ੇ 'ਤੇ 9 ਲੇਖਾਂ ਦੀ ਲੜੀ ਹੈ, ਭਾਗ 6 ਨਾਲ ਅਸੀਂ ਸਾਂਝ ਕੀਤੀ ਹੈ। ਹੋਰ ਅਨੇਕਾਂ ਵਿਸ਼ੇ ਹਨ, ਸਿਮਰਨ, ਸੰਗਤ, ਹਉਮੈ, ਭਰਮ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਗੁਰਮੁਖ ਹੋਏ ਸੋ ਲਿਪਤੋ ਵਰਤੇ। ਇਹ 132 ਲਿਖਤਾਂ ਪੰਜਾਬੀ ਵਿੱਚ ਬਾਹਰ 13 ਕਿਤਾਬਾਂ ਵਿੱਚ ਉਪਲਬਧ ਹਨ ਜੀ। ਇਹਨਾਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਿਆ ਹੈ। 5 ਸਪਿਰਚੁਅਲ ਰਾਈਟਿੰਗ ਇੰਗਲਿਸ਼ ਵਿੱਚ ਵੀ ਉਪਲਬਧ ਹਨ ਜੀ। ਇਹ ਸਾਰੀਆਂ ਲਿਖਣੀਆਂ ਸਾਨੂੰ ਆਤਮਕ ਤੌਰ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ, ਗੁਰਬਾਣੀ ਦੇ ਗੁੱਝੇ ਆਤਮਕ ਭੇਦਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ, ਅਤੇ ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਸ਼ਬਦ ਦੀ ਕਮਾਈ ਕਰਨ ਵਿੱਚ ਇਹ ਬੜੀ ਸਹਾਇਤਾ ਕਰਦੀਆਂ ਹਨ ਇਹ ਲੇਖਣੀਆਂ, ਤੋ ਆਪ ਜੀ ਘਰ ਲਿਜਾ ਕੇ ਇਹਨਾਂ ਨੂੰ ਪੜ੍ਹੋ, ਪਰਿਵਾਰਾਂ ਵਿੱਚ ਵੰਡੋ, ਬੱਚਿਆਂ ਨੂੰ ਪੜ੍ਹਾਓ, ਤਾਂ ਜੋ ਅਸੀਂ ਆਇਆ ਜੀਵਨ ਸਫਲ ਕਰ ਸਕੀਏ, ਸਤਿਗੁਰੂ ਦੀ ਖੁਸ਼ੀਆਂ ਪ੍ਰਾਪਤ ਕਰ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।